ਐਸਾ ਮਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲਗੈ ਨਾ ਕੋਏ।
ਲੋ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਕਰਨ ਦਾ ਸਾਨੂੰ ਕੀ ਲਾਭ ਹੈ, ਕੀ ਫਲ ਪ੍ਰਾਪਤ ਹੁੰਦੇ ਨੇ, ਉਹਨਾਂ ਦਾ ਜ਼ਿਕਰ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘਟ ਘਟ ਆਧਾਰ। ਰਹਾਉ ਹਜ਼ੂਰ ਕਹਿੰਦੇ ਨੇ, ਐ ਮਿੱਤਰੋ ਉਹ ਵਾਹਿਗੁਰੂ ਐਸਾ ਹੈ ਕੈਸਾ ਜੀ ਪ੍ਰਾਨ ਘਟ ਘਟ ਆਧਾਰ। ਜਿੰਨੇ ਵੀ ਜੀਵ ਨੇ ਉਹਨਾਂ ਦੇ ਪ੍ਰਾਣਾਂ ਦਾ ਤੇ ਘਟ ਸਰੀਰ ਦਾ ਤੇ ਸਭ ਦੇ ਦਿਲਾਂ ਦਾ ਆਸਰਾ ਹੈ, ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਐਸਾ ਪ੍ਰੇਮ ਪਿਆਰ ਬਣਿਆ ਹੈ ਅਸੀਂ ਕਹਿ ਨਹੀਂ ਸਕਦੇ। ਭਾਵ ਅਕਥ ਕਹਾਣੀ ਪ੍ਰੇਮ ਕੀ, ਉਸ ਪ੍ਰੇਮ ਦੀ ਕਹਾਣੀ ਅਕਥ ਹੈ ਜੋ ਉਸ ਵਾਹਿਗੁਰੂ ਦੇ ਨਾਲ ਸਾਡਾ ਪ੍ਰੇਮ ਬਣਿਆ ਹੋਇਆ ਹੈ। ਲਓ ਉਸ ਵਾਹਿਗੁਰੂ ਦੇ ਨਾਲ ਪ੍ਰੀਤ ਕਰਕੇ ਕੀ ਮਿਲਦਾ ਹੈ, ਲਓ ਹੁਣ ਇਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਹਨ।
ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲਗੈ ਨ ਕੋਏ।
ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੀ ਪ੍ਰੀਤੀ ਕਰਕੇ ਸਦਾ ਸੁਖ ਹੋਏ, ਸਦੈਵੀ ਸੁਖ ਪ੍ਰਾਪਤ ਹੋ ਜਾਂਦਾ। ਜੋ ਵਾਹਿਗੁਰੂ ਨਾਲ ਪ੍ਰੀਤ ਕਰਦੇ ਨੇ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਕੀ ਪ੍ਰੀਤ ਦੁੱਖ ਲਗਾ ਨਾ ਕੋਈ, ਵੀ ਜਿਹੜੇ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੀ ਪ੍ਰੀਤੀ ਕਰਦੇ ਹਨ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਦੁੱਖ ਵੀ ਨਹੀਂ ਲੱਗਦਾ।
ਪ੍ਰਭ ਕੀ ਪ੍ਰੀਤ ਹੋਮੈ ਮਲ ਖੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ।
ਲੋ ਹਜ਼ੂਰ ਕਹਿੰਦੇ ਨੇ, ਜਿਹੜੀ ਵਾਹਿਗੁਰੂ ਦੀ ਪ੍ਰੀਤੀ ਹੈ ਉਹ ਹੋਮੈ ਦੀ ਮੈਲ ਨੂੰ ਖੋਏ ਨਾਸ਼ ਕਰ ਦਿੰਦੀ ਹੈ। ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ, ਵਾਹਿਗੁਰੂ ਦੀ ਪ੍ਰੀਤੀ ਕਰਕੇ ਇਹ ਮਨੁੱਖ ਦਾ ਮਨ ਹਮੇਸ਼ਾ ਲਈ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ।
ਸੁਣੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘਟ ਘਟ ਆਧਾਰ। ਰਹਾਉ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਮਿੱਤਰ ਗੁਰਸਿੱਖੋ ਸੁਣੋ, ਉਹ ਵਾਹਿਗੁਰੂ ਐਸਾ ਹੈ ਜੋ ਸਾਰੇ ਜੀਆਂ ਦੇ ਪ੍ਰਾਣਾਂ ਦਾ ਘਟ ਘਟ ਦਾ ਆਸਰਾ ਹੈ। ਉਹਦੇ ਨਾਲ ਸਾਡਾ ਐਸਾ ਪ੍ਰੇਮ ਪਿਆਰ ਬਣਿਆ ਹੈ ਜਿਸ ਦਾ ਸਦਕਾ ਸਾਨੂੰ ਬਹੁਤ ਭਾਰੀ ਲਾਭ ਪ੍ਰਾਪਤ ਹੋਏ ਹਨ।
ਪ੍ਰਭ ਕੀ ਪ੍ਰੀਤ ਪਏ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਪ੍ਰਭ ਕੀ ਪ੍ਰੀਤ ਪਏ ਸਗਲ ਨਿਧਾਨ। ਵਾਹਿਗੁਰੂ ਦੀ ਪ੍ਰੀਤੀ ਕਰਨ ਦੇ ਨਾਲ ਸਾਨੂੰ ਤਾਂ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ ਨੇ। ਸੰਤੋ ਹਰ 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 ਆਰਾਧ ਹੋ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ। ਇਉਂ ਵਾਹਿਗੁਰੂ ਦੀ ਪ੍ਰੀਤੀ ਕਰਨ ਦੇ ਨਾਲ ਸਾਨੂੰ ਸਾਰੇ ਖਜ਼ਾਨੇ ਮਿਲ ਗਏ ਹਨ। ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ, ਤੇ ਵਾਹਿਗੁਰੂ ਦੀ ਪ੍ਰੀਤੀ ਕਰਕੇ ਸਾਡੇ ਹਿਰਦੇ ਵਿੱਚ ਨਿਰਮਲ ਨਾਮ ਵਸ ਗਿਆ ਹੈ।
ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿੱਟੀ ਹੈ ਚਿੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੀ ਪ੍ਰੀਤੀ ਕਰਕੇ ਸਦ ਸੋਭਾਵੰਤ ਅਸੀਂ ਹਮੇਸ਼ਾ ਲਈ ਸੋਭਾ ਵਾਲੇ ਹੋ ਗਏ ਹਾਂ। ਪ੍ਰਭ ਕੀ ਪ੍ਰੀਤ ਵਾਹਿਗੁਰੂ ਦੀ ਪ੍ਰੀਤੀ ਕਰਨ ਕਰਕੇ ਸਭ ਮਿੱਟੀ ਹੈ ਚਿੰਤ, ਸਾਡੀ ਸਭ ਤਰ੍ਹਾਂ ਦੀ ਚਿੰਤਾ ਮਿਟ ਗਈ ਹੈ, ਫਿਕਰ ਦੂਰ ਹੋ ਗਏ ਹਨ।
ਪ੍ਰਭ ਕੀ ਪ੍ਰੀਤ ਉਹ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ।
ਲੋ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੀ ਪ੍ਰੀਤੀ ਕਰਕੇ ਇਹ ਜਿਹੜਾ ਜੀਵ ਹੈ ਭਵ ਜਲ ਤੋਂ ਤਰ ਜਾਂਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ, ਵਾਹਿਗੁਰੂ ਦੀ ਪ੍ਰੀਤੀ ਧਾਰਨ ਕਰਕੇ ਇਹ ਜੀਵ ਜਮ ਤੋਂ ਵੀ ਨਹੀਂ ਡਰਦਾ। ਇਹਦਾ ਮਤਲਬ ਇਹ ਹੈ, ਜਦੋਂ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ ਹੈ ਫਿਰ ਜਮਦੂਤ ਵੀ ਨੇੜੇ ਨਹੀਂ ਆ ਸਕਦੇ।
ਪ੍ਰਭ ਕੀ ਪ੍ਰੀਤ ਸਗਲੇ ਉਧਾਰ ਹੈ ਪ੍ਰਭ ਕੀ ਪ੍ਰੀਤ ਚਲੈ ਸੰਘਾਰ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੀ ਵਾਹਿਗੁਰੂ ਦੀ ਪ੍ਰੀਤ ਹੈ ਸਗਲ ਉਧਾਰ ਹੈ, ਉਹ ਸਾਰੇ ਜੀਵਾਂ ਦਾ ਉਧਾਰ ਕਰਦੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਚਾਹੇ ਕੋਈ ਵੀ ਹੋਵੇ ਵਾਹਿਗੁਰੂ ਦੀ ਪ੍ਰੀਤੀ ਸਾਰਿਆਂ ਦਾ ਹੀ ਉਧਾਰ ਕਰ ਦਿੰਦੀ ਹੈ। ਪ੍ਰਭ ਕੀ ਪ੍ਰੀਤ ਚੱਲੇ ਸੰਘਾਰ ਹੈ। ਹਜ਼ੂਰ ਕਹਿੰਦੇ ਨੇ, ਭਾਈ ਜਿਹੜੀ ਵਾਹਿਗੁਰੂ ਦੀ ਪ੍ਰੀਤੀ ਹੈ ਉਹ ਇਸ ਮਨੁੱਖ ਦੇ ਅੱਗੇ ਪ੍ਰਲੋਕ ਵਿੱਚ ਵੀ ਨਾਲ ਜਾਂਦੀ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੂ ਸਦਾ ਦੁਹੇਲਾ। ਵਾਹਿਗੁਰੂ ਤੋਂ ਬਿਨਾਂ ਜਿਹੜਾ ਅਸੀਂ ਹੋਰ ਚੀਜ਼ਾਂ ਦੇ ਨਾਲ ਮੋਹ ਪਿਆਰ ਲਾਇਆ ਹੋਇਆ ਹੈ ਉਹ ਵਿਛੋੜੇ ਦੇ ਸਮੇਂ ਦੁੱਖ ਦਾ ਕਾਰਨ ਬਣ ਜਾਂਦਾ, ਪਰ ਵਾਹਿਗੁਰੂ ਦੀ ਪ੍ਰੀਤੀ ਉਹ ਨਾਲ ਨਿਭਣ ਵਾਲੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਲ ਪਿਆਰ ਕਰਨਾ ਚਾਹੀਦਾ, ਉਸ ਵਾਹਿਗੁਰੂ ਦੀ ਪ੍ਰੀਤ ਅੱਗੇ ਪ੍ਰਲੋਕ ਵਿੱਚ ਵੀ ਨਾਲ ਜਾਂਦੀ ਹੈ।
ਆਪੋ ਕੋਈ ਮਿਲੈ ਨਾ ਭੁਲੈ, ਜਿਸ ਕਿਰਪਾਲ ਤੇ ਸਾਧ ਸੰਗ ਭੁਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਆਪਣੇ ਆਪ ਨਾ ਤੇ ਕੋਈ ਮਿਲ ਹੀ ਸਕਦਾ ਹੈ ਅਕਾਲ ਪੁਰਖ ਨੂੰ, ਤੇ ਨਾ ਹੀ ਕੋਈ ਭੁੱਲ ਸਕਦਾ ਹੈ। ਸਭ ਕੁਛ ਵਾਹਿਗੁਰੂ ਦੇ ਪਾਣੀ ਦੇ ਵਿੱਚ ਹੋ ਰਿਹਾ ਹੈ। ਜਿਸ ਕਿਰਪਾਲ ਤੇ ਸਾਧ ਸੰਗ ਭੁਲੈ, ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਤੇ ਉਸ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ, ਸਾਧ ਸੰਗਤ ਦੇ ਨਾਲ ਉਸਦਾ ਮਿਲਾਪ ਹੋ ਜਾਂਦਾ। ਘੁਲੈ ਦਾ ਅਰਥ ਹੁੰਦਾ ਵੀ ਮਿਲਣਾ, ਘੁਲ ਮਿਲ ਜਾਣਾ। ਜਿਸ ਕਿਰਪਾਲ ਤੇ ਸਾਧ ਸੰਗ ਘੁਲੈ, ਜਿਸ ਉੱਤੇ ਵਾਹਿਗੁਰੂ ਕਿਰਪਾਲ ਹੁੰਦਾ, ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਤੇ ਸਾਧ ਸੰਗ ਘੁਲੈ ਵੀ ਉਸਦਾ ਸਾਧ ਸੰਗਤ ਦੇ ਨਾਲ ਮਿਲਾਪ ਹੁੰਦਾ ਹੈ।
ਕਹੋ ਨਾਨਕ ਤੇਰਾ ਕੁਰਬਾਨ, ਸੰਤ ਓਟ ਪ੍ਰਭ ਤੇਰਾ ਤਾਣ।
ਅੰਤਲੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੈਥੋਂ ਸਦਕੇ ਜਾਣਾ ਹਾਂ। ਹਾਂ, ਸੰਤਾਂ ਦੀ ਓਟ ਹੈ ਮੈਨੂੰ, ਤੇ ਤੇਰਾ ਤਾਣ ਬਲ ਹੈ। ਬਸ ਤੇਰੇ ਪਿਆਰੇ ਮਹਾਂਪੁਰਖਾਂ ਦੀ ਓਟ ਤੇ ਤੇਰੇ ਬਲ ਦਾ ਸਦਕਾ ਹਮੇਸ਼ਾ ਲਈ ਸੰਸਾਰ ਦੇ ਵਿੱਚ ਮੇਰੀ ਫਤਿਹ ਹੋ ਗਈ ਹੈ।
ਆਸਾ ਮਹੱਲਾ ਪੰਜਵਾਂ, ਭੂਪਤ ਹੋਏ ਕਹਿ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੈਰਾਗਮਈ ਉਪਦੇਸ਼ ਦਿੰਦੇ ਹਨ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਇਹ ਕੱਚੀ ਗਾਗਰ ਵਾਂਗ ਹੈ। ਕਾਚੀ ਗਾਗਰ ਦੇਹ ਦੁਹੇਲੀ, ਉਪਜੈ ਬਿਨਸੈ ਦੁੱਖ ਪਾਈ, ਕਾਚ ਗਗਰੀਆ ਅੰਬ ਮਜਰੀਆ, ਗਰਭ ਗਰਭ ਉਹਾਹੂ ਮੈਂ ਪਰੀਆ ਰਹਾਉ। ਹਜ਼ੂਰ ਕਹਿੰਦੇ ਨੇ ਇਹ ਸਰੀਰ ਕੱਚੀ ਗਾਗਰ ਵਾਂਗ ਹੈ, ਤੇ ਅੰਬ ਮਜਰੀਆ ਇਹ ਪਾਣੀ ਵਿੱਚ ਤਰ ਰਹੀ ਹੈ। ਇਹ ਕੱਚੀ ਗਾਗਰ ਦੇਹ ਹੈ, ਇਹ ਪਾਣੀ ਵਿੱਚ ਗਲਣ ਵਾਲੀ ਹੈ। ਗਰਭ ਗਰਭ ਉਹਾਹੂ ਮੈਂ ਪਰੀਆ, ਤੇ ਅਸੀਂ ਛੋਟੇ ਛੋਟੇ ਕੰਮ ਦਾ ਹੰਕਾਰ ਕਰਕੇ, ਤੇ ਉਹਾਹੂ ਮੈਂ ਪਰੀਆ ਸੀ ਉਸ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ। ਭਾਵ ਆਪਣੀ ਕੱਚੀ ਗਾਗਰ ਦੇਹ ਨੂੰ ਕਾਲ ਦੇ ਪਾਣੀ ਵਿੱਚ ਰੱਖਿਆ ਹੋਇਆ ਹੈ, ਤੇ ਫਿਰ ਅਸੀਂ ਉਸ ਦੇਹ ਦਾ ਹੰਕਾਰ ਕਰਕੇ ਆਪਣੇ ਗੁਣਾਂ ਦਾ, ਕਦੇ ਵਿਦਿਆ ਦਾ, ਕਦੇ ਮਾਇਆ ਦਾ, ਕਦੇ ਹੋਰ ਚੀਜ਼ਾਂ ਦਾ ਹੰਕਾਰ ਕਰ ਕਰਕੇ ਉਹ ਆਹੂ ਮੈਂ ਪਰੀਆ, ਤੇ ਅਸੀਂ ਉਸ ਦੇਹ ਦੇ ਵਿੱਚ ਹੀ ਹਮੇਸ਼ਾ ਲਈ ਖੁੱਭੇ ਰਹਿੰਦੇ ਹਾਂ, ਉਹਦੇ ਵਿੱਚ ਹੀ ਸਾਡੀ ਸੁਤਾ ਜੁੜੀ ਰਹਿੰਦੀ ਹੈ। ਜਿਹੜਾ ਉਹਾਹੂ ਸ਼ਬਦ ਹੈ, ਇਹਦੇ ਲਈ ਇਹ ਦੇਹ ਦੇ ਨਾਲ ਵੀ ਸੰਬੰਧ ਰੱਖਦਾ ਹੈ। ਦੇਹ ਕੱਚੀ ਗਾਗਰ ਹੈ, ਅੰਬ ਮਝਰੀਆ ਇਹ ਪਾਣੀ ਵਿੱਚ ਗਲ ਜਾਣ ਵਾਲੀ ਹੈ। ਗਰਭ ਗਰਭ ਉਹਾਹੂ ਮੈਂ ਪਰੀਆ, ਜਿਹੜਾ ਜੀਵ ਹੈ ਛੋਟੀਆਂ ਛੋਟੀਆਂ ਗੱਲਾਂ ਦਾ ਹੰਕਾਰ ਕਰਕੇ ਉਹਾਹੂ ਮੈਂ ਪਰੀਆ ਉਸ ਦੇਹ ਦੇ ਮੋਹ ਮਾਣ ਦੇ ਵਿੱਚ ਹੀ, ਦੇਹ ਦੇ ਅਧਿਆਸ ਦੇ ਵਿੱਚ ਹੀ ਪਿਆ ਰਹਿੰਦਾ, ਇਹ ਵੀ ਅਰਥ ਹੈ। ਤੇ ਗਿਆਨੀ ਹਰਬੰਸ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਗਰਭ ਗਰਭ ਉਹਾਹੂ ਮੈਂ ਪਰੀਆ ਇਹਦਾ ਅਰਥ ਇਉਂ ਕੀਤਾ ਵੀ ਮਨੁੱਖ ਐਵੇਂ ਝੂਠਾ ਹੰਕਾਰ ਕਰ ਕਰਕੇ ਉਹਾਹੂ ਦਾ ਅਰਥ ਵੀ ਉਹ ਸਮੁੰਦਰ ਦੇ ਵਿੱਚ ਡੁੱਬੀ ਜਾ ਰਿਹਾ ਹੈ, ਇਉਂ ਅਰਥ ਕੀਤਾ ਹੈ। ਸੋ ਰਹੁ ਵਿਚਾਰ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਦੱਸਦੇ ਨੇ ਵੀ ਇਹ ਮਨੁੱਖ ਕੀ ਸੰਸਾਰ ਦੇ ਵਿੱਚ ਕੰਮ ਧੰਦੇ ਕਰਦਾ ਹੈ ਤੇ ਉਹਦਾ ਹਸ਼ਰ ਕਿਹੋ ਜਿਹਾ ਹੁੰਦਾ ਹੈ। ਲਓ ਸੰਗਤਾਂ ਪ੍ਰੇਮ ਦੇ ਨਾਲ ਸੁਣੋ।
ਭੂਪਤ ਹੋਏ ਕਹਿ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ।
ਲਓ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲਓ ਦੁਨੀਆਂ ਦੇ ਵਿੱਚ ਕੁਝ ਐਸੇ ਲੋਕ ਵੀ ਹਨ ਵੀ ਜਿਹੜੇ ਰਾਜੇ ਬਣ ਜਾਂਦੇ ਨੇ, ਤੇ ਰਾਜੇ ਬਣ ਕੇ ਅੱਗੇ ਰਾਜ ਕਮਾਉਂਦੇ ਨੇ। ਜਿਵੇਂ ਹੁਣ ਆਪਾਂ ਅਕਸਰ ਵੇਖਦੇ ਹੀ ਹਾਂ ਕਿਸੇ ਕੋਈ ਦੇਸ਼ ਦਾ ਰਾਜਾ ਹੁੰਦਾ, ਵੋਟਾਂ ਪੈਂਦੀਆਂ ਨੇ, ਤੇ ਫਿਰ ਉਹ ਰਾਜਾ ਬਣ ਕੇ ਰਾਜ ਕਰਦਾ ਹੈ, ਤੇ ਰਾਜਾ ਬਣ ਕੇ ਫਿਰ ਉਹਦਾ ਮੁੱਖ ਉਦੇਸ਼ ਕੀ ਹੁੰਦਾ? ਕਰ ਕਰ ਅਨਰਥ ਵਿਹਾਜੀ ਮਾਇਆ, ਵੀ ਅਨਰਥ ਦਾ ਅਰਥ ਹੈ ਵੀ ਜ਼ੋਰ ਜ਼ੁਲਮ ਕਰ ਕਰਕੇ, ਪਾਪ ਸਿਤਮ ਕਰ ਕਰਕੇ, ਤੇ ਫਿਰ ਉਹ ਐਵੇਂ ਟੈਕਸ ਲਾ ਲਾ ਕੇ, ਤੇ ਫਿਰ ਲੋਕਾਂ ਦੇ ਕੋਲੋਂ ਮਾਇਆ ਨੂੰ ਵਿਹਾਜਦਾ, ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ ਹੈ। ਜਿੰਨੇ ਵੀ ਦੁਨੀਆਂ ਦੇ ਰਾਜੇ ਨੇ, ਤੇ ਉਹ ਰਾਜੇ ਬਣ ਕੇ ਰਾਜ ਕਰਦੇ ਨੇ, ਤੇ ਫਿਰ ਬੜੇ ਬੜੇ ਜ਼ੁਲਮ ਕਰ ਕਰਕੇ, ਹੁਣ ਮਿਹਨਤ ਕਮਾਈ ਤਾਂ ਜਿਹੜੇ ਕਰਨ ਵਾਲੇ ਉਹਨਾਂ ਦੀ ਹੁੰਦੀ ਹੈ, ਫਿਰ ਉਹਦੇ ਉੱਤੇ ਟੈਕਸ ਲਾ ਦਿੰਦੇ ਨੇ, ਓਵਰ ਟੈਕਸ ਲਾ ਦਿੰਦੇ ਨੇ, ਇਨਕਮ ਟੈਕਸ ਲੱਗ ਜਾਂਦੇ ਨੇ। ਇਸ ਢੰਗ ਦੇ ਨਾਲ ਇਹ ਅਨਰਥ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕਿਸੇ ਮਨੁੱਖ ਨੇ ਮਿਹਨਤ ਕਰਕੇ ਚਲੋ ਮਾਇਆ ਜੋੜੀ ਹੈ, ਫਿਰ ਉਹਦੇ ਉੱਤੇ ਟੈਕਸ ਲਾਉਣਾ ਜਾਂ ਬਹੁਤਾ ਟੈਕਸ ਲਾਉਣਾ ਇਹ ਅਨਰਥ ਹੈ। ਠੀਕ ਹੈ, ਬਣਦਾ ਸਰਦਾ ਤੇ ਠੀਕ ਹੈ, ਲੱਗਣਾ ਚਾਹੀਦਾ ਹੈ, ਪਰ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਰਾਜੇ ਹੋ ਕੇ ਰਾਜ ਕਰਦੇ ਨੇ ਫਿਰ ਬੜੇ ਬੜੇ ਅਨਰਥ, ਜ਼ੋਰ ਜ਼ੁਲਮ, ਪਾਪ ਕਰ ਕਰਕੇ ਤੇ ਜਿਹੜੇ ਲੋਕਾਂ ਕੋਲ ਮਾਇਆ ਇਕੱਠੀ ਕਰਦੇ ਹਨ।
ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਉਸਤੇ ਡਾਰ ਅਵਰ ਕੋ ਦੀਨੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਰੂਮ ਵਿਲਾਇਤ ਵਿੱਚ ਗਏ ਔਰ ਉੱਥੇ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਮਿਲਿਆ, ਉਸ ਗੱਦੀ ਤੇ ਜਿਹੜੇ ਵੀ ਬਾਦਸ਼ਾਹ ਬਹਿੰਦੇ ਸਨ ਉਹਨਾਂ ਦੀ ਕਾਰੂ ਹੱਲ ਹੁੰਦੀ ਸੀ, ਕਿਉਂਕਿ ਕਾਰੂ ਉਹਨਾਂ ਦਾ ਇੱਕ ਵੱਡਾ ਬਾਦਸ਼ਾਹ ਹੋਇਆ। ਇਸ ਦਾ ਨਾਮ ਸੁਲਤਾਨ ਹਮੀਦ ਸੀ, ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਿਆ। ਇਸ ਨੇ ਵੀ ਬੜੀ ਮਾਇਆ ਇਕੱਠੀ ਕੀਤੀ। ਉਹਦੇ ਬਾਰੇ ਇਹ ਵੀ ਪ੍ਰਸੰਗ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਵੀ ਇਸਨੇ ਆਪਣੇ ਜਿੰਨੇ ਵੀ ਅਹਿਲਕਾਰ ਸਨ, ਵਜ਼ੀਰ ਸਨ, ਉਹਨਾਂ ਸਾਰਿਆਂ ਨੂੰ ਹੁਕਮ ਕੀਤਾ ਵੀ ਕਿਸੇ ਮਨੁੱਖ ਦੇ ਕੋਲ ਇੱਕ ਰੁਪਇਆ ਇੱਕ ਪੈਸਾ ਵੀ ਨਹੀਂ ਰਹਿਣਾ ਚਾਹੀਦਾ, ਸਾਰੀ ਮਾਇਆ ਇਕੱਠੀ ਕਰਕੇ ਮੇਰੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿਓ। ਲਓ ਉਹਨਾਂ ਨੇ ਜਿੰਨੇ ਅਮੀਰ ਸੀ, ਗਰੀਬ ਸੀ, ਜਿੰਨੀ ਵੀ ਕਿਸੇ ਕੋਲ ਮਾਇਆ ਸੀ ਤੇ ਸਾਰੀ ਲੁੱਟ ਸੁੱਟ ਕੇ ਉਹਨੇ ਆਪਣੇ ਖਜ਼ਾਨਿਆਂ ਵਿੱਚ ਜਮ੍ਹਾਂ ਕਰ ਲਈ। ਫਿਰ ਕੀ ਹੋਇਆ, ਇਸਨੇ ਸੋਚਿਆ ਬਈ ਹੁਣ ਜਿਹੜੀ ਕਿਸੇ ਕੋਲ ਗੁਪਤ ਮਾਇਆ ਹੈ ਦੱਬੀ ਹੋਈ ਉਹ ਕਿਵੇਂ ਕਢਵਾਈ ਜਾਵੇ। ਫਿਰ ਇਸਨੇ ਕੀ ਅਨਰਥ ਕੀਤਾ, ਇਹਦੀ 14 ਕੁ ਸਾਲ ਦੀ ਬਾਦਸ਼ਾਹ ਦੀ ਬੇਟੀ ਸੀ ਤੇ ਇਸਨੇ ਉਹਨੂੰ ਲਿਆ ਕੇ ਪਰੇ ਵਿੱਚ ਖੜਾ ਕਰ ਦਿੱਤਾ ਤੇ ਨਾਲ ਇਹ ਅਨਾਊਂਸਮੈਂਟ ਕਰਵਾਈ, ਕਹਿਣ ਲੱਗਾ ਵੀ ਜਿਹੜਾ ਵੀ ਮਨੁੱਖ ਇੱਕ ਰੁਪਇਆ ਦੇਵੇ ਤੇ ਉਹ ਮੇਰੀ ਲੜਕੀ ਨਾਲ ਵਿਆਹ ਕਰਵਾ ਸਕਦਾ, ਮੈਂ ਲੜਕੀ ਨੂੰ ਉਸਦੇ ਘਰੇ ਤੋਰ ਦੇਵਾਂਗਾ। ਕਿੱਡਾ ਵੱਡਾ ਅਨਰਥ ਸੀ, ਆਪਣੀ ਇੱਜ਼ਤ ਵੀ ਦਾਅ ਤੇ ਲਾ ਦਿੱਤੀ। ਔਰ ਕਹਿੰਦੇ ਨੇ ਜਦੋਂ ਲੋਕਾਂ ਨੇ ਇਹ ਗੱਲ ਸੁਣੀ ਵੀ ਬਾਦਸ਼ਾਹ ਇੱਕ ਰੁਪਏ ਬਦਲੇ ਆਪਣੀ ਬੇਟੀ ਦੇਣ ਵਾਸਤੇ ਤਿਆਰ ਹੈ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ, ਲੋਕਾਂ ਕੋਲ ਰੁਪਇਆ ਹੈ ਹੀ ਨਹੀਂ ਸੀ, ਕੀ ਕਰਦੇ। ਤੇ ਆਖਰ ਕਹਿੰਦੇ ਨੇ ਇੱਕ ਨੌਜਵਾਨ ਸੀ, ਜਦੋਂ ਉਸਨੇ ਇਹ ਗੱਲ ਸੁਣੀ, ਔਰ ਜਵਾਨੀ ਵਿੱਚ ਆਦਮੀ ਦੀ ਜਿਹੜੀ ਸੋਚ ਹੈ, ਦਿਮਾਗ ਹੈ, ਉਹ ਘੱਟ ਕੰਮ ਕਰਦਾ, ਉਹ ਵਰਤਮਾਨ ਨੂੰ ਸੋਚਦਾ, ਫਿਊਚਰ ਬਾਰੇ ਨਹੀਂ ਸੋਚ ਸਕਦਾ। ਜਿਹੜੇ ਬੱਚੇ ਨੇ ਉਹ ਫਿਊਚਰ ਬਾਰੇ ਸੋਚਦੇ ਨੇ, ਜਿਹੜੇ ਨੌਜਵਾਨ ਨੇ ਉਹ ਵਰਤਮਾਨ ਬਾਰੇ ਸੋਚਦੇ ਨੇ ਵੀ ਹੁਣ ਦੇ ਸਮੇਂ ਬਾਰੇ, ਹੁਣ ਸਾਡੇ ਕੋਲ ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਤੇ ਜਿਹੜੇ ਬੁੱਢੇ ਨੇ ਉਹ ਪਿੱਛੇ ਭੂਤਕਾਲ ਬਾਰੇ ਸੋਚਦੇ ਨੇ, ਅਸੀਂ ਪਿੱਛੇ ਆਈ ਕੀਤਾ ਸੀ, ਉਹ ਕੀਤਾ ਸੀ, ਅਸੀਂ ਆਈ ਕਰਦੇ ਹੁੰਦੇ ਸੀ। ਇਹ ਵੱਖੋ ਵੱਖਰੀ ਮਨ ਦੀ ਸੋਚ ਹੁੰਦੀ ਹੈ। ਲਓ ਹੁਣ ਕਹਿੰਦੇ ਨੇ ਉਹ ਨੌਜਵਾਨ ਸੀ ਤੇ ਉਹਨੇ ਸੋਚਿਆ ਵੀ ਬੜਾ ਸਸਤਾ ਸੌਦਾ, ਇੱਕ ਰੁਪਏ ਬਦਲੇ ਬਾਦਸ਼ਾਹ ਦੀ ਲੜਕੀ ਮਿਲਦੀ ਹੈ, ਇਸ ਤੋਂ ਹੋਰ ਸਸਤਾ ਸੌਦਾ ਕੀ ਹੋ ਸਕਦਾ, ਵੀ ਇਹਦੇ ਬਾਰੇ ਜ਼ਰੂਰ ਮੈਨੂੰ ਯਤਨ ਕਰਨਾ ਚਾਹੀਦਾ। ਉਹ ਆਪਣੇ ਘਰ ਗਿਆ ਔਰ ਇਹਦਾ ਪਿਤਾ ਥੋੜ੍ਹੇ ਦਿਨ ਪਹਿਲਾਂ ਚੜ੍ਹਾਈ ਕਰ ਚੁੱਕਿਆ ਸੀ, ਆਪਣੀ ਮਾਂ ਨੂੰ ਕਹਿਣ ਲੱਗਾ, ਕਹਿੰਦਾ ਮਾਂ ਮੈਨੂੰ ਇੱਕ ਰੁਪਇਆ ਦੇ। ਮਾਂ ਕਹਿਣ ਲੱਗੀ, ਪੁੱਤ ਤੂੰ ਰੁਪਇਆ ਮੰਗਦਾ, ਸਾਡੇ ਕੋਲ ਤਾਂ ਫੁੱਟੀ ਕੌਡੀ ਵੀ ਨਹੀਂ ਹੈ, ਤੈਨੂੰ ਮੈਂ ਰੁਪਇਆ ਕਿੱਥੋਂ ਦੇ ਦੇਵਾਂ। ਉਹ ਕਹਿੰਦਾ ਮਾਂ ਮੈਨੂੰ ਤੇ ਰੁਪਇਆ ਚਾਹੀਦਾ, ਜਿੱਥੋਂ ਮਰਜ਼ੀ ਲਿਆ ਕੇ ਦੇ। ਮਾਂ ਕਹਿਣ ਲੱਗੀ, ਜਦੋਂ ਹੈ ਹੀ ਨਹੀਂ ਮੈਂ ਤੈਨੂੰ ਕਿੱਥੋਂ ਲਿਆ ਕੇ ਦੇਵਾਂ। ਤੇ ਫਿਰ ਉਹਦਾ ਪੁੱਤ ਕਹਿਣ ਲੱਗਾ, ਕਹਿੰਦਾ ਚੰਗਾ ਫਿਰ ਮੈਂ ਮਰਦਾ, ਜੇ ਤੂੰ ਨਹੀਂ ਮੈਨੂੰ ਰੁਪਇਆ ਲਿਆ ਕੇ ਦਿੰਦੀ ਮੈਂ ਮਰਦਾ। ਹੁਣ ਮਾਂ ਨੂੰ ਫਿਕਰ ਪੈ ਗਿਆ, ਪਹਿਲਾਂ ਮੇਰਾ ਪਤੀ ਦਾ ਸਾਇਆ ਉੱਠ ਗਿਆ, ਹੁਣ ਮੇਰਾ ਨੌਜਵਾਨ ਪੁੱਤ ਮਰਨ ਲਈ ਤਿਆਰ ਹੋ ਗਿਆ। ਸੋਚਣ ਲੱਗੀ ਮੈਂ ਹੁਣ ਕਰਾਂ ਤੇ ਕੀ ਕਰਾਂ। ਤੇ ਫਿਰ ਉਹਨੂੰ ਖਿਆਲ ਆਇਆ, ਕਹਿਣ ਲੱਗੀ ਹਾਂ ਜਦੋਂ ਤੇਰਾ ਪਿਤਾ ਮਰਿਆ ਸੀ ਨਾ ਤੇ ਉਸ ਵੇਲੇ ਇੱਕ ਰੁਪਇਆ ਉਹਦੇ ਮੂੰਹ ਵਿੱਚ ਪਾਇਆ ਸੀ, ਇਹ ਰਿਵਾਜ ਨੇ ਕਈ ਖਾਨਦਾਨਾਂ ਦੇ, ਇਸ ਲਈ ਉਹ ਮਰਨ ਵੇਲੇ ਵੀ ਕਈ ਉਹ ਨਾਲ ਰੁਪਇਆ ਜਾਂ ਪੈਸੇ ਉਹ ਨਾਲ ਰੱਖ ਦਿੰਦੇ ਨੇ। ਤੇ ਕਹਿਣ ਲੱਗੀ ਜਦੋਂ ਤੇਰਾ ਪਿਤਾ ਮਰਿਆ ਸੀ ਮੈਂ ਇੱਕ ਰੁਪਇਆ ਉਸ ਵੇਲੇ ਉਹਦੇ ਮੂੰਹ ਦੇ ਵਿੱਚ ਪਾਇਆ ਸੀ, ਵੀ ਹੁਣ ਹੋਰ ਤੇ ਕਿਧਰੇ ਰੁਪਇਆ ਨਹੀਂ ਮਿਲ ਸਕਦਾ, ਹਾਂ ਤੈਨੂੰ ਪਿਤਾ ਦੀ ਕਬਰ ਖੋਦਣੀ ਪਵੇਗੀ। ਤੇ ਪੁੱਤਰ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਹੁਣ ਮੈਨੂੰ ਤੇ ਰੁਪਇਆ ਚਾਹੀਦਾ। ਤੇ ਉਸ ਪੁੱਤਰ ਨੇ ਜਾ ਕੇ ਪਿਤਾ ਦੀ ਕਬਰ ਪੁੱਟੀ ਤੇ ਕਬਰ ਪੁੱਟ ਕੇ ਉਹਨੂੰ ਰੁਪਇਆ ਮਿਲਿਆ। ਤੇ ਉਹ ਰੁਪਇਆ ਲੈ ਕੇ ਜਦੋਂ ਉਹ ਬਾਦਸ਼ਾਹ ਕੋਲ ਪੁੱਜਿਆ ਤੇ ਕਹਿਣ ਲੱਗਾ, ਬਾਦਸ਼ਾਹ ਲਓ ਮੈਂ ਇੱਕ ਰੁਪਇਆ ਲੈ ਆਂਦਾ ਹੈ ਤੇ ਹੁਣ ਤੁਸੀਂ ਆਪਣੀ ਲੜਕੀ ਲਿਆਓ, ਮੇਰੇ ਨਾਲ ਉਸਦਾ ਰਿਸ਼ਤਾ ਕਰੋ। ਜਦੋਂ ਬਾਦਸ਼ਾਹ ਨੇ ਗੱਲ ਸੁਣੀ। ਉਸੇ ਵੇਲੇ ਉਹਦੇ ਤੇਵਰ ਬਦਲ ਗਏ ਤੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ, ਇਸ ਨੌਜਵਾਨ ਨੂੰ ਹਵਾਲਾਤ ਵਿੱਚ ਬੰਦ ਕਰੋ। ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਤੇ ਫਿਰ ਉਹਨੂੰ ਪੁੱਛਣ ਲੱਗੇ, ਬਈ ਤੂੰ ਸੱਚ ਦੱਸ ਰੁਪਇਆ ਕਿੱਥੋਂ ਲਿਆਂਦਾ? ਉਹ ਅੱਗੋਂ ਨੌਜਵਾਨ ਕਹਿਣ ਲੱਗਾ, ਇਹ ਰੁਪਇਆ ਮੈਂ ਆਪਣੇ ਪਿਤਾ ਦੀ ਕਬਰ ਵਿੱਚੋਂ ਕੱਢ ਕੇ ਲਿਆਂਦਾ ਹੈ। ਸਾਡੇ ਘਰ ਦੇ ਵਿੱਚ ਇੱਕ ਪੈਸਾ ਵੀ ਨਹੀਂ ਹੈ, ਤੁਸੀਂ ਸਾਡੇ ਘਰ ਦੀ ਤਲਾਸ਼ੀ ਲੈ ਸਕਦੇ ਹੋ। ਇਸ ਉੱਤੇ ਬੜਾ ਜ਼ੁਲਮ ਹੋਇਆ। ਕਹਿੰਦੇ, ਨਹੀਂ, ਤੂੰ ਘਰ ਦੇ ਵਿੱਚ ਕਿਧਰੇ ਰੁਪਏ ਲੁਕਾ ਕੇ ਰੱਖੇ ਹੋਏ ਨੇ? ਉਹ ਕਹਿੰਦਾ, ਨਹੀਂ। ਫਿਰ ਉਹਨੇ ਆਪਣੇ ਪਿਤਾ ਦੀ ਕਬਰ ਪੱਟੀ ਦਿਖਾਈ, ਵੀ ਦੇਖੋ ਮੈਂ ਆਪਣੇ ਪਿਤਾ ਦੀ ਕਬਰ ਖੋਦ ਕੇ ਉਹਦੇ ਵਿੱਚੋਂ ਮੈਂ ਇਹ ਰੁਪਇਆ ਕੱਢਿਆ ਸੀ। ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਯਕੀਨ ਹੋਇਆ ਵੀ ਇਹਨੇ ਕਬਰਾਂ ਦੇ ਵਿੱਚੋਂ ਪੈਸੇ ਰੁਪਇਆ ਕੱਢਿਆ ਸੀ, ਤੇ ਉਸਨੇ ਹੁਕਮ ਕਰ ਦਿੱਤਾ, ਜਿੰਨੀਆਂ ਕਬਰਾਂ ਨੇ ਉਹ ਪੁੱਟੋ ਹੁਣ। ਪਹਿਲਾਂ ਜਿਉਂਦੇ ਮਨੁੱਖਾਂ ਤੋਂ ਸਾਰੀ ਮਾਇਆ ਖੋਹੀ, ਕਰ ਕਰ ਅਨਰਥ ਵਿਹਾਜੀ ਮਾਇਆ, ਤੇ ਫਿਰ ਮੁਰਦੇ ਵੀ ਨਹੀਂ ਮਾਫ਼ ਕੀਤੇ, ਕਬਰਾਂ ਪੁੱਟ ਲਈਆਂ। ਕਿਧਰੋਂ ਪੈਸਾ ਟਕਾ ਮਿਲਿਆ, ਕਿਧਰੇ ਨਾ ਮਿਲਿਆ, ਤੇ ਮੁਰਦਿਆਂ ਨੂੰ ਵੀ ਇਸਨੇ ਹੈਰਾਨ ਕੀਤਾ। ਇੰਨੇ ਇੰਨੇ ਅਨਰਥ ਲੋਕ ਕਰਦੇ ਨੇ ਮਾਇਆ ਦੇ ਪਿੱਛੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਵੇਖ ਲਓ ਵੀ ਰਾਜੇ ਲੋਕ ਰਾਜੇ ਬਣ ਕੇ ਰਾਜ ਕਮਾਉਂਦੇ ਨੇ ਤੇ ਬੜੇ ਪਾਪ ਤੇ ਜ਼ੋਰ ਜ਼ੁਲਮ ਕਰ ਕਰਕੇ ਮਾਇਆ ਇਕੱਠੀ ਕਰਦੇ ਹਨ।
ਕਾਜ ਗਗਰੀਆ ਸੰਚਤ 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 ਥੈਲੀ ਕੀਨੀ ਪ੍ਰਭੂ ਤੇ ਡਾਰ ਅਵਰ ਕੋ ਦੀਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਵੇਖ ਲੋ ਮਨੁੱਖ ਸੰਚਤ ਸੰਚਤ, ਵੀ ਆ ਜਿਵੇਂ ਸ਼ਹਿਦ ਵਾਲੀਆਂ ਮੱਖੀਆਂ, ਵੀ ਥੋੜਾ ਥੋੜਾ ਰਸ ਲਿਆ ਲਿਆ ਕੇ ਉਹ ਸ਼ਹਿਦ ਇਕੱਠਾ ਕਰਦੀਆਂ ਨੇ, ਜਿਉਂ ਮਧ ਮੱਖੀ ਸੰਚੈ ਅਪਾਰ। ਇਸੇ ਤਰ੍ਹਾਂ ਇਧਰੋਂ ਉਧਰੋਂ ਮਾਇਆ ਇਕੱਠੀ ਕਰ ਕਰਕੇ ਇਸ ਮਨੁੱਖ ਨੇ ਥੈਲੀ ਕੀਨੀ, ਇੱਕ ਥੈਲੀ ਬਣਾ ਲਈ। ਵੀ ਹੁਣ ਥੈਲੀ 10,000 ਰੁਪਏ ਦੀ ਸੀ ਤੇ ਫਿਰ ਉਸ ਤੋਂ ਅੱਗੇ ਲੱਖ ਦੀ, ਕਰੋੜ ਦੀ ਬਣ ਗਈ। ਅੱਗੇ ਤੋਂ ਅੱਗੇ ਜਿੰਨੀ ਮਰਜ਼ੀ ਤੁਸੀਂ ਥੈਲੀ ਵੱਡੀ ਕਰੀ ਜਾਓ। ਲੋ ਹਜ਼ੂਰ ਕਹਿੰਦੇ ਨੇ, ਉਹ ਮਾਇਆ ਇਕੱਠੀ ਕਰ ਕਰਕੇ ਤੇ ਥੈਲੀ ਬਣਾ ਲਈ, ਪ੍ਰਭ ਉਸਤੇ ਡਰ ਅਵਰ ਕੋ ਦੀਨੀ। ਪਰ ਵੇਖ ਲੋ ਵਾਹਿਗੁਰੂ ਦੀ ਕੁਦਰਤ, ਤੇ ਜਿਹੜਾ ਇਕੱਠੀ ਕਰਦਾ ਹੁੰਦਾ ਮਾਇਆ, ਉਹ ਤੇ ਇਕੱਠੀ ਕਰਦਾ ਹੀ ਰਹਿ ਜਾਂਦਾ, ਤੇ ਉਹਦਾ ਜਦੋਂ ਅੰਤ ਸਮਾਂ ਆਉਂਦਾ ਹੈ, ਪ੍ਰਭ ਉਸਤੇ ਡਰ, ਵਾਹਿਗੁਰੂ ਉਸਦੇ ਪਾਸੋਂ ਖੋ ਲੈਂਦਾ। ਕਹਿੰਦਾ ਵੀ ਹੁਣ ਠੀਕ ਹੈ, ਭਾਵੇਂ ਤੂੰ ਮਾਇਆ ਇਕੱਠੀ ਕੀਤੀ, ਪਰ ਹੁਣ ਤੇਰੀ ਨਹੀਂ ਹੈ, ਇਹ ਹੁਣ ਕਿਸੇ ਦੀ ਹੋਰ ਬਣ ਜਾਵੇਗੀ। ਬਸ ਅੱਖਾਂ ਮੀਟਣ ਦੀ ਡੇਰ ਹੁੰਦੀ ਹੈ, ਵਾਹਿਗੁਰੂ ਉਹਦੇ ਪਾਸੋਂ ਖੋ ਕੇ ਤੇ ਫਿਰ ਕਿਸੇ ਨੂੰ ਹੋਰ ਦੇ ਦਿੰਦਾ ਹੈ।
ਕਾਜ ਗਗਰੀਆ ਅੰਬ ਮਝਰੀਆ ਗਰਬ ਗਰਬ ਵਾਹੂ ਮੈਂ ਪਰਿਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈਏ ਸਰੀਰ ਤੇ ਕੱਚੀ ਗਾਗਰ ਵਾਂਗ ਹੈ, ਇਹ ਕੱਚੀ ਘੜੀ ਹੈ ਤੇ ਇਹਨੂੰ ਕਾਲ ਦੇ ਦਰਿਆ ਵਿੱਚ ਟਿਕਾਇਆ ਹੋਇਆ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀਂ, ਸੰਗ ਚਲਤੇ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ। ਹਜ਼ੂਰ ਕਹਿੰਦੇ ਨੇ, ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਪ ਕਟੈ ਤਨ ਸ਼ੀਜੈ, ਕਾਲ ਹੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀਚੈ। ਇਹ ਸਰੀਰ ਕੱਚੀ ਕੜੀ ਵਾਂਗ ਹੈ, ਇਹਨੂੰ ਵਾਹਿਗੁਰੂ ਨੇ ਪਾਣੀ ਵਿੱਚ ਰੱਖਿਆ ਹੋਇਆ ਹੈ, ਇਹਨੇ ਬਹੁਤੀ ਦੇਰ ਨਹੀਂ ਰਹਿਣਾ। ਗਰਭ ਗਰਭ ਵਾਹੂ ਮੈਂ ਪਰੀਆ, ਪਰ ਇਹ ਮਨੁੱਖ ਕਦੇ ਧਨ ਦਾ, ਕਿਤੇ ਮਾਇਆ ਦਾ, ਕਿਤੇ ਕਿਸੇ ਗੱਲ ਦਾ ਹੰਕਾਰ ਕਰ ਕਰਕੇ ਵਾਹੂ ਮੈਂ ਪਰੀਆ, ਬਸ ਉਸ ਦੇ ਅਧਿਆਸ ਦੇ ਵਿੱਚ ਹੀ ਹਮੇਸ਼ਾ ਲਈ ਫਸਿਆ ਰਹਿ ਜਾਂਦਾ ਤੇ ਉੱਥੇ ਹੀ ਹਮੇਸ਼ਾ ਲਈ ਗੋਤੇ ਖਾਂਦਾ ਰਹਿੰਦਾ ਹੈ।
ਨਿਰਭਉ ਹੋਇਓ ਭਇਆ ਨਿਹੰਗਾ, ਚੀਤ ਨਾ ਆਇਓ ਕਰਤਾ ਸੰਗਾ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਮਨੁੱਖ ਦਾ ਹੋਰ ਕੀ ਸੁਭਾਅ ਹੈ? ਜਦੋਂ ਬਹੁਤੀ ਮਾਇਆ ਆ ਜਾਂਦੀ ਹੈ ਜਾਂ ਹੱਥ ਵਿੱਚ ਕੋਈ ਨਾ ਕੋਈ ਪਾਵਰ, ਕੋਈ ਰਾਜ ਸੱਤਾ ਆ ਜਾਂਦੀ ਹੈ, ਫਿਰ ਨਿਰਭਉ ਹੋਇਓ, ਨਿਰਭੈ ਹੋ ਜਾਂਦਾ, ਮੈਂ ਨਹੀਂ ਕਿਸੇ ਤੋਂ ਡਰਦਾ। ਭਇਆ ਨਿਹੰਗਾ, ਤੇ ਫਿਰ ਨਿਹੰਗ ਬਣ ਜਾਂਦਾ। ਨਿਹੰਗ ਕਿਸ ਨੂੰ ਕਹਿੰਦੇ ਨੇ? ਜਿਹੜਾ ਕਿਸੇ ਦੀ ਕਾਨ ਕਨੌੜ ਨਾ ਮੰਨੇ, ਜਿਹੜਾ ਕਿਸੇ ਤੋਂ ਡਰੇ ਨਾ, ਜਿਹੜਾ ਬਿਲਕੁਲ ਨਿਡਰ ਹੋ ਜਾਵੇ, ਬੇਖੌਫ ਹੋ ਜਾਵੇ, ਨਿਤੜਕ ਹੋ ਜਾਵੇ, ਉਹਨੂੰ ਨਿਹੰਗ ਕਹਿੰਦੇ ਨੇ। ਨਿਰਭਉ ਹੋਇਓ ਭਇਆ ਨਿਹੰਗਾ, ਨਿਹੰਗ ਦੇ ਅਰਥ ਹੋਰ ਵੀ ਨੇ। ਨਿਹੰਗ ਸੂਰਮੇ ਨੂੰ ਵੀ ਕਹਿੰਦੇ ਨੇ, ਨਿਹੰਗ ਮਗਰਮੱਛ ਦਾ ਵੀ ਨਾਂ ਹੁੰਦਾ, ਪਰ ਇੱਥੇ ਪ੍ਰਕਰਨ ਦੇ ਅਨੁਸਾਰ ਵੀ ਉਹ ਨਿਰਭਉ ਹੋ ਕੇ ਤੇ ਪਿਆ ਨਿਹੰਗਾ, ਵੀ ਉਹ ਹੰਗਤਾ ਤੋਂ ਰਹਿਤ, ਭਾਵ ਬੜਾ ਹੰਕਾਰੀ ਹੋ ਗਿਆ, ਬੇਖੌਫ ਹੋ ਗਿਆ, ਨਿਤਾੜਕ ਹੋ ਗਿਆ। ਚੀਤ ਨਾ ਆਇਓ ਕਰਤਾ ਸੰਗਾ, ਤੇ ਉਹ ਕਰਤਾ ਪੁਰਖ ਵਾਹਿਗੁਰੂ ਸਾਡੇ ਨਾਲ ਵਸ ਰਿਹਾ ਹੈ, ਪਰ ਉਹ ਇਸ ਨੂੰ ਕਦੇ ਚੇਤੇ ਹੀ ਨਹੀਂ ਆਇਆ।
ਲਸ਼ਕਰ ਜੋੜੇ ਕੀਆ ਸੰਭਾਹਾ, ਨਿਕਸ਼ਾ ਫੂਕ ਤਾਂ ਹੋਏ ਗਏ ਸੁਆਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਜਿਹੜੇ ਰਾਜੇ ਬਾਦਸ਼ਾਹ ਲੋਕ ਨੇ ਲਸ਼ਕਰ ਜੋੜੇ ਫੌਜਾਂ ਇਕੱਠੀਆਂ ਕਰਦੇ ਨੇ, ਲਸ਼ਕਰ ਜੋੜੇ ਫੌਜਾਂ ਇਕੱਠੀਆਂ ਕਰ ਕਰਕੇ ਕੀਆ ਸੰਭਾਹਾ, ਤੇ ਬਹੁਤ ਵੱਡਾ ਇੱਕ ਕਾਫਲਾ, ਫੌਜ ਦਾ ਇੱਕ ਕਾਫਲਾ ਤਿਆਰ ਕਰ ਲੈਂਦੇ ਨੇ। ਨਿਕਸਿਆ ਫੂਕ ਤਾਂ ਹੋਏ ਗਏ ਸੁਆਹਾ, ਹਜ਼ੂਰ ਕਹਿੰਦੇ ਨਿਕਸਿਆ ਫੂਕ, ਜਦੋਂ ਫੂਕ ਨਿਕਲ ਗਈ, ਹਵਾ ਨਿਕਲ ਗਈ, ਸਵਾਸ ਨਿਕਲ ਗਏ, ਤੇ ਇਹ ਜਿਹੜਾ ਸਰੀਰ ਸੀ ਸਵਾਹ ਹੋ ਗਿਆ, ਬਸ ਕੁਛ ਵੀ ਸਾਡੇ ਨਾਲ ਨਹੀਂ ਗਿਆ।
ਪੂਚੇ ਮੰਦਰ ਮਹਿਲ ਅਰ ਰਾਨੀ, ਹਸਤ ਘੋੜੇ ਜੋੜੇ ਮਨ ਪਾਨੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਕੋਈ ਰਾਜੇ ਮਹਾਰਾਜੇ ਲੋਕ ਨੇ, ਉਹਨਾਂ ਦੀ ਹਾਲਤ ਬਿਆਨ ਕਰਦੇ ਨੇ। ਉੱਚੇ ਮੰਦਰ ਮਹਿਲ ਆ ਰਾਨੀ, ਬੜੇ ਬੜੇ ਉੱਚੇ ਮੰਦਰ ਤੇ ਮਹਿਲ ਬਣਾਉਂਦੇ ਨੇ, ਤੇ ਨਾਲ ਰਾਣੀਆਂ ਵੀ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ। ਹਸਤ ਘੋੜੇ ਨਾਲ ਹਾਥੀ ਘੋੜੇ ਵੀ ਉਹਨਾਂ ਦੇ ਕੋਲ ਹੁੰਦੇ ਨੇ, ਤੇ ਜੋੜੇ ਜਿਹੜੇ ਵਸਤਰਾਂ ਦੇ ਜੋੜੇ ਵੀ ਉਹ ਜੋੜ ਜੋੜ ਕੇ ਰੱਖਦੇ ਨੇ। ਮਨ ਭਾਨੀ ਸਭ ਕੁਛ ਉਹਨਾਂ ਦੇ ਮਨ ਦੇ ਵਿੱਚ ਪਾਉਂਦਾ ਹੈ। ਇਹਦਾ ਮਤਲਬ ਇਹ ਹੈ, ਜਿਹੜੀਆਂ ਮਨ ਪਾਉਂਦੀਆਂ ਸਾਰੀਆਂ ਚੀਜ਼ਾਂ, ਉੱਚੇ ਮੰਦਰ, ਮਹਿਲ, ਮਾੜੀਆਂ, ਰਾਣੀਆਂ, ਹਾਥੀ ਘੋੜੇ, ਵਸਤਰਾਂ ਦੇ ਜੋੜੇ ਜੋੜ ਜੋੜ ਕੇ ਰੱਖਦੇ ਹਨ।
ਵੱਡ ਪਰਿਵਾਰ ਪੂਤ ਅਰ ਧੀਆ, ਮੋਹੇ ਪਚੇ ਪਚ ਅੰਧਾ ਮੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਪਰਿਵਾਰ ਵੀ ਬਹੁਤ ਵੱਡਾ ਉਹਨਾਂ ਦਾ ਹੁੰਦਾ, ਤੇ ਬੜੇ ਧੀਆਂ ਪੁੱਤਰ ਵੀ ਪੈਦਾ ਕਰ ਲੈਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਸਨ, ਬਈ ਉਹ ਕਈ ਕਈ ਵਿਆਹ ਕਰਾਉਂਦੇ ਸਨ, ਕਈ ਕਈ ਸੈਂਕੜੇ, ਹਜ਼ਾਰਾਂ ਦੀ ਤਾਦਾਦ ਵਿੱਚ ਵੀ ਉਹ ਰਾਣੀਆਂ ਆਪਣੇ ਘਰਾਂ ਦੇ ਵਿੱਚ ਰੱਖਦੇ ਸਨ, ਫਿਰ ਉਹਨਾਂ ਦੇ ਧੀਆਂ ਪੁੱਤਰ ਵੀ ਬਹੁਤ ਪੈਦਾ ਹੁੰਦੇ ਸਨ। ਜਿਵੇਂ ਰਾਵਣ ਦੇ ਬਾਰੇ ਇਹ ਲਿਖਿਆ ਮਿਲਦਾ ਹੈ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਵੇਖ ਲੋ, ਰਾਵਣ ਦੇ ਘਰ ਦੇ ਵਿੱਚ ਇੱਕ ਲੱਖ ਪੁੱਤਰ ਸੀ ਰਾਵਣ ਦਾ, ਹੁਣ ਦੇਖ ਲੋ ਉਹਦੀਆਂ ਕਿੰਨੀਆਂ ਰਾਣੀਆਂ ਹੋਣਗੀਆਂ ਤੇ ਕੀ ਕੁਛ ਕਰਦਾ ਹੋਊਗਾ। ਵੱਡ ਪਰਿਵਾਰ ਪੂਤ ਅਰ ਧੀਆ, ਹਜ਼ੂਰ ਕਹਿੰਦੇ ਨੇ ਵੀ ਬਹੁਤ ਵੱਡਾ ਪਰਿਵਾਰ ਵੀ ਬਣ ਗਿਆ, ਤੇ ਧੀਆਂ ਪੁੱਤਰ ਵੀ ਪੈਦਾ ਕਰ ਲਏ। ਮੋਹੇ ਪਚੇ ਪਚ ਅੰਧਾ ਮੂਆ, ਇਹ ਜਿਹੜਾ ਜੀਵ ਅੰਨਾ ਹੈ ਤੇ ਪਰਿਵਾਰ ਦੇ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਪਚ ਪਚ ਕੇ ਮੋਹ ਦੇ ਵਿੱਚ ਅਸ਼ਕਤ ਹੋ ਕੇ ਉੱਥੇ ਹੀ ਮਰ ਗਿਆ।
ਜਿਨਹੇ ਉਪਾਹਾ ਤਿਨਹੇ ਬਿਨਾਹਾ, ਰੰਗ ਰਸਾ ਜੈਸੇ ਸੁਪਨਾਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਜੀਵ ਨੂੰ ਪੈਦਾ ਕੀਤਾ ਸੀ, ਤਿਨਹੇ ਬਿਨਾਹਾ, ਉਸੇ ਨੇ ਇਸ ਨੂੰ ਨਾਸ਼ ਕਰ ਦਿੱਤਾ। ਰੰਗ ਰਸਾ ਜੈਸੇ ਸੁਪਨਾਹਾ, ਜਿਤਨੇ ਵੀ ਰਾਜ ਦੇ ਰੰਗ ਸਨ ਤੇ ਮਾਇਆ ਦੇ ਪਦਾਰਥਾਂ ਦੇ ਰਸ ਸਨ, ਉਹ ਸਾਰੇ ਸੁਪਨੇ ਵਾਂਗੂ ਅਲੋਪ ਹੋ ਗਏ।
ਸੋਈ ਮੁਕਤਾ ਜਿਸ ਰਾਜ ਮਾਲ, ਨਾਨਕ ਦਾ ਜਿਸ ਖਸਮ ਦਿਆਲ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਤੇ ਨਚੋੜ ਕੱਢਦੇ ਨੇ, ਗੁਰਮੁਖੋ ਉਹੀ ਮੁਕਤਾ ਹੈ, ਉਹੀ ਰਾਜ ਮਾਲ ਦਾ ਅਸਲੀ ਵਾਰਸ ਹੈ, ਭਾਵ ਉਹਦਾ ਅਸਲੀ ਜਿਹੜਾ ਰਾਜ ਵੀ ਸੱਚਾ ਹੈ, ਉਹਦਾ ਸ਼ੁਭ ਗੁਣਾਂ ਦਾ, ਭਗਤੀ ਦਾ, ਨਾਮ ਸਿਮਰਨ ਦਾ ਮਾਲ ਵੀ ਸੱਚਾ ਹੈ, ਨਾਨਕ ਦਾ ਜਿਸ ਖਸਮ ਦਿਆਲ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਸਾਂ ਭਾਵ ਧਾਰਨ ਕਰਕੇ ਗੁਰਮੁਖੋ ਜਿਸ ਉੱਤੇ ਉਹ ਖਸਮ ਦਿਆਲ ਹੋ ਗਿਆ, ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਪ੍ਰਸੰਨ ਹੋ ਗਿਆ, ਤੇ ਫਿਰ ਉਹਦਾ ਰਾਜ ਮਾਲ ਵੀ ਸੱਚਾ ਹੈ, ਤੇ ਉਹਨੂੰ ਮੁਕਤੀ ਵੀ ਪ੍ਰਾਪਤ ਹੋ ਗਈ।
ਆਸਾ ਮਹੱਲਾ ਪੰਜਵਾਂ, ਇਨ ਸਿਉਂ ਪ੍ਰੀਤ ਕਰੀ ਕਨੇਰੀ, ਜੋ ਮਿਲਿਆ ਤੋ ਵਧੈ ਵਧੇਰੀ।
ਲਓ ਹੁਣ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦੇ ਮੋਹ ਦੀ ਅਜੀਬ ਗਾਥਾ ਸਾਨੂੰ ਸਮਝਾਉਣ ਲੱਗੇ ਨੇ। ਜਗ ਮੋਹਨੀ ਹਮ ਤਿਆਗ ਗੁਆਈ, ਨਿਰਗੁਣ ਮਿਲਿਓ ਵਜੀ ਵਾਧਾਈ। ਰਹਾਉ, ਹਜ਼ੂਰ ਕਹਿੰਦੇ ਨੇ ਜਿਹੜੀ ਜਗਤ ਨੂੰ ਮੋਹਿਤ ਕਰਨ ਵਾਲੀ ਇਹ ਮਾਇਆ ਸੀ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ, ਅਸਾਂ ਤੇ ਇਸ ਨੂੰ ਆਪਣੇ ਮਨੋਂ ਤਿਆਗ ਕੇ ਗੁਆਈ ਦਾ ਅਰਥ ਪਰੇ ਸੁੱਟ ਦਿੱਤਾ, ਮਨੋਂ ਵੀ ਤਿਆਗ ਦਿੱਤਾ, ਬਾਹਰੋਂ ਵੀ ਛੱਡ ਦਿੱਤਾ। ਨਿਰਗੁਣ ਮਿਲਿਓ ਵੱਜੀ ਵਾਧਾਈ, ਇਸੇ ਲਈ ਸਾਨੂੰ ਨਿਰਗੁਣ ਜੋ ਤਿਰਗੁਣ ਅਤੀਤ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ, ਤੇ ਵੱਜੀ ਵਾਧਾਈ ਸਾਡੇ ਹਿਰਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ। ਜਦੋਂ ਕੋਈ ਮਨੁੱਖ ਮਾਇਆ ਦਾ ਅੰਦਰੋਂ ਬਾਹਰੋਂ ਪੂਰਨ ਤਿਆਗ ਕਰ ਦਿੰਦਾ ਹੈ, ਤੇ ਫਿਰ ਉਹਨੂੰ ਪਰਮੇਸ਼ਰ ਮਿਲਦਾ ਹੈ, ਤੇ ਉਹਨੂੰ ਹਮੇਸ਼ਾ ਲਈ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ। ਲੋ ਹਜ਼ੂਰ ਜਿਹੜੇ ਲੋਕ ਮਾਇਆ ਦੇ ਨਾਲ ਬਹੁਤੀ ਪ੍ਰੀਤ ਕਰਦੇ ਨੇ ਤੇ ਉਹਨਾਂ ਦੀ ਕੀ ਹਾਲਤ ਹੁੰਦੀ ਹੈ, ਲੋ ਆਪ ਸੰਗਤਾਂ ਪ੍ਰੇਮ ਨਾਲ ਸੁਣੋ।
ਇਨਸਿਓ ਪ੍ਰੀਤ ਕਰੀ ਕਨੇਰੀ ਜੋ ਮਿਲਿਆ ਤੋ ਵਧੈ ਵਧੇਰੀ।
ਲੋ ਹਜ਼ੂਰ ਕਹਿੰਦੇ ਨੇ ਇਨਸਿਓ, ਇਨ ਸ਼ਬਦ ਮਾਇਆ ਲਈ ਵਰਤਿਆ ਹੈ ਵੀ ਇਨਸਿਓ ਪ੍ਰੀਤ ਕਰੀ ਕਨੇਰੀ, ਅਸੀਂ ਇਸ ਮਾਇਆ ਦੇ ਨਾਲ ਬਹੁਤ ਪ੍ਰੀਤੀ ਕਰਕੇ ਵੇਖ ਲਈਏ। ਜੋ ਮਿਲ ਗਿਆ ਤੋ ਵਧੈ ਵਧੇਰੀ, ਜਿਵੇਂ ਜਿਵੇਂ ਮਾਇਆ ਮਿਲਦੀ ਹੈ ਉਸੇ ਤਰ੍ਹਾਂ ਤ੍ਰਿਸ਼ਨਾ ਹੋਰ ਅੱਗੇ ਤੋਂ ਅੱਗੇ ਵਧੀ ਜਾਂਦੀ ਹੈ। ਮਾਇਆ ਦਾ ਸੁਭਾਵ ਹੈ, ਇਹਦੇ ਵਿੱਚ ਕਿਸੇ ਨੂੰ ਰੱਜ ਨਹੀਂ ਆਉਂਦਾ। ਬਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਸਮੁੰਦਰ ਦੇ ਵਿੱਚ 999 ਨਦੀਆਂ ਪੈਂਦੀਆਂ ਨੇ ਪਰ ਉਹ ਭਰਦਾ ਨਹੀਂ। ਕਿਉਂ? ਉਹਦੇ ਵਿੱਚ ਇੱਕ ਬੜਵਾ ਨਾਲ ਅਗਨੀ ਹੈ ਤੇ ਜਿੰਨਾ ਵੀ ਸਮੁੰਦਰ ਦਾ ਵਾਧੂ ਪਾਣੀ ਹੁੰਦਾ ਉਹ ਉਹਨੂੰ ਸਾੜੀ ਜਾਂਦੀ ਹੈ। ਇਸੇ ਤਰ੍ਹਾਂ ਮਹਾਂਪੁਰਖ ਕਹਿੰਦੇ ਸਨ, ਜਿਹੜਾ ਤ੍ਰਿਸ਼ਨਾਲੂ ਦਾ ਪੇਟ ਹੈ ਸਮੁੰਦਰ ਵਾਂਗੂ ਹੁੰਦਾ, ਉਹਦੇ ਵਿੱਚ ਤ੍ਰਿਸ਼ਨਾ ਦੀ ਬੜਵਾ ਨਾਲ ਅਗਨੀ ਬਲਦੀ ਹੈ। ਚਾਹੇ ਸਾਰੀ ਦੁਨੀਆਂ ਦੀ ਮਾਇਆ ਵੀ ਉਸ ਨੂੰ ਮਿਲ ਜਾਵੇ, ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਪਰ ਉਹਦਾ ਅੰਦਰੋਂ ਮਨ ਨਹੀਂ ਰਚ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਇਸ ਮਾਇਆ ਦੇ ਨਾਲ ਬਹੁਤ ਹੀ ਪ੍ਰੀਤੀ ਕਰਕੇ ਵੇਖ ਲਈ ਹੈ, ਜਿਵੇਂ ਜਿਵੇਂ ਇਹ ਮਿਲਦੀ ਹੈ ਤੇ ਉਸੇ ਤਰ੍ਹਾਂ ਹੋਰ ਅੱਗੇ ਤ੍ਰਿਸ਼ਨਾ ਦੀ ਭੁੱਖ ਵਧੀ ਹੀ ਵਧੀ ਤੁਰੀ ਜਾਂਦੀ ਹੈ।
ਗਲ ਚਮੜੀ ਜੋ ਛੋਡੈ ਨਾਈ, ਲਾਗ ਛੁਟੋ ਸਤਿਗੁਰ ਕੀ ਪਾਈ।
ਲੋ ਹਜ਼ੂਰ ਕਹਿੰਦੇ ਨੇ ਜਿਹੜੀ ਮਾਇਆ ਹੈ ਇਹ ਐਸੀ ਚੁੜੇਲ ਹੈ ਜਿਹਦੇ ਇੱਕ ਵਾਰੀ ਗਲ ਨੂੰ ਚਿੰਬੜ ਜਾਵੇ ਨਾ, ਗਲ ਚਮੜੀ ਜੋ ਛੋਡੈ ਨਾਹੀ, ਵੀ ਇਹ ਗਲ ਨਾਲ ਚਿੰਬੜੀ ਫਿਰ ਇਹ ਖਹਿੜਾ ਨਹੀਂ ਛੱਡਦੀ। ਫਿਰ ਮਹਾਰਾਜ ਕਿਸੇ ਤਰ੍ਹਾਂ ਮਾਇਆ ਤੋਂ ਖਹਿੜਾ ਵੀ ਛੁੱਟ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਪਾਈ ਹਾਂ, ਲਾਗ ਛੁੱਟੋ ਸਤਿਗੁਰ ਕੀ ਪਾਈ, ਤੁਸੀਂ ਸਤਿਗੁਰੂ ਦੇ ਚਰਨੀ ਲੱਗ ਜਾਓ ਤੇ ਸਤਿਗੁਰੂ ਦੇ ਚਰਨੀ ਲੱਗ ਕੇ ਫਿਰ ਤੁਸੀਂ ਇਸ ਮਾਇਆ ਦੇ ਜੰਜਾਲ ਤੋਂ ਛੁੱਟ ਸਕਦੇ ਹੋ। ਭਾਵ ਗੁਰੂ ਦੀ ਕਿਰਪਾ ਦੁਆਰਾ ਹੀ ਇਸ ਮਾਇਆ ਦੇ ਪ੍ਰਭਾਵ ਤੋਂ, ਮਾਇਆ ਦੇ ਮੋਹ ਤੋਂ ਬਚਿਆ ਜਾ ਸਕਦਾ ਹੈ।
ਜਗ ਮੋਹ ਨੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵਜੀਵਾ ਧਾਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਮਾਇਆ ਹੈ ਜਗ ਨੂੰ ਮੋਹਿਤ ਕਰਨ ਵਾਲੀ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾਂ ਜਗ ਖਾਇਆ, ਮਨ ਮੋਖਾ ਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਇਹ ਜਗ ਨੂੰ ਮੋਹਿਤ ਕਰਨ ਵਾਲੀ ਇਹ ਜਿਹੜੀ ਮਾਇਆ ਸੀ, ਅਸੀਂ ਤੇ ਅੰਦਰੋਂ ਬਾਹਰੋਂ ਇਹਦਾ ਤਿਆਗ ਕਰਕੇ ਪਰੇ ਸੁੱਟ ਦਿੱਤਾ ਹੈ ਤੇ ਇਸੇ ਕਰਕੇ ਹੀ ਨਿਰਗੁਣ ਮਿਲਿਓ, ਸਾਨੂੰ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ। ਵਚੀ ਵਾਧਾਈ ਤੇ ਹੁਣ ਸਾਡੇ ਮਨ ਦੇ ਅੰਦਰ ਖੁਸ਼ੀ ਪ੍ਰਗਟ ਹੋ ਗਈ ਹੈ।
ਐਸੀ ਸੁੰਦਰ ਮਨ ਕੋ ਮੋਹ ਹੈ, ਬਾਟ ਘਾਟ ਗ੍ਰਹਿ ਬਨ ਬਨ ਜੋ ਹੈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਮਾਇਆ ਹੈ ਐਸੀ ਸੁੰਦਰ ਹੈ, ਭਾਵ ਸੋਹਣੇ ਹਾਰ ਸ਼ਿੰਗਾਰ ਕਰਕੇ ਮਨ ਕੋ ਮੋਹ ਹੈ, ਸਾਰਿਆਂ ਦੇ ਮਨ ਨੂੰ ਮੋਹਿਤ ਕਰਦੀ ਹੈ। ਇੱਥੋਂ ਤੱਕ ਬਾਟ ਘਾਟ, ਬਾਟ ਕੋਈ ਜੇ ਰਸਤੇ ਤੁਰਿਆ ਜਾਂਦਾ ਰਾਹੀ ਹੈ, ਘਾਟ ਕੋਈ ਦਰਿਆ ਦੇ ਪਤਨ ਤੇ ਖਲੋਤਾ ਹੈ ਦਰਿਆ ਪਾਰ ਕਰਨ ਦੇ ਲਈ, ਗ੍ਰਹਿ ਕੋਈ ਆਪਣੇ ਘਰ ਦੇ ਵਿੱਚ ਰਹਿੰਦਾ ਹੈ ਤੇ ਚਾਹੇ ਬਨ ਜੰਗਲ ਦੇ ਵਿੱਚ ਰਹਿੰਦਾ ਹੈ। ਇਹ ਜਿਹੜੀ ਮਾਇਆ ਹੈ ਨਾ ਐਸੀ ਸੁੰਦਰ ਹੈ, ਐਸੀ ਦਿਲਕਸ਼ ਹੈ ਬਈ ਇਹ ਸਾਰਿਆਂ ਦੇ ਮਨ ਨੂੰ ਮੋਹਿਤ ਕਰਦੀ ਹੈ। ਬਾਟ ਕਾਟ ਗ੍ਰਹਿ ਬਨ ਬਨ ਜੋ ਹੈ, ਹਰ ਰਸਤੇ ਤੁਰੇ ਜਾਂਦਿਆਂ ਨੂੰ ਵੀ, ਹਰ ਦਰਿਆ ਦੇ ਘਾਟਾਂ ਨੂੰ ਵੀ ਤੇ ਘਰਾਂ ਦੇ ਵਿੱਚ ਵੀ, ਬਣਾ ਬਣਾ ਦੇ ਵਿੱਚ ਇਹ ਆਪਣੇ ਸ਼ਿਕਾਰਾਂ ਨੂੰ ਭਾਲਦੀ ਫਿਰਦੀ ਹੈ। ਜੋਹੈ ਦਾ ਅਰਥ ਹੁੰਦਾ ਤਾੜਨਾ, ਬਈ ਸਭ ਥਾਵਾਂ ਤੇ ਇਹ ਆਪਣੇ ਸ਼ਿਕਾਰ ਲੱਭਦੀ ਫਿਰਦੀ ਹੈ।
ਮਨ ਤਨ ਲਾਗੈ ਹੋਏ ਕਹਿ ਮਿੱਠੀ, ਗੁਰ ਪ੍ਰਸਾਦ ਮੈਂ ਖੋਟੀ ਡਿਠੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਸਾਰਿਆਂ ਦੇ ਮਨ ਤੇ ਤਨ ਦੇ ਵਿੱਚ ਬਹੁਤ ਮਿੱਠੀ ਹੋ ਕੇ ਲੱਗਦੀ ਹੈ। ਜਿਹੜੀ ਮਾਇਆ ਹੈ ਨਾ ਜੜ ਚੇਤਨ ਮਾਇਆ, ਸਭ ਦੇ ਮਨ ਤਨ ਦੇ ਅੰਦਰ ਬਹੁਤ ਮਿੱਠੀ ਪਿਆਰੀ ਹੋ ਕੇ ਲੱਗਦੀ ਹੈ। ਗੁਰਪ੍ਰਸਾਦ ਮੈਂ ਖੋਟੀ ਡਿੱਟੀ, ਪਰ ਹਜ਼ੂਰ ਕਹਿੰਦੇ ਨੇ ਮੈਂ ਗੁਰੂ ਦੀ ਕਿਰਪਾ ਨਾਲ ਬਹੁਤ ਖੋਟੀ ਦੇਖੀ ਹੈ। ਕਿਉਂ? ਇਹ ਮਾਇਆ ਜਿੱਤ ਹਰ ਵਿਸਰੈ, ਇਹ ਮਾਇਆ ਰੱਬ ਨੂੰ ਭੁਲਾਉਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਅਸੀਂ ਇਸ ਮਾਇਆ ਨੂੰ ਬਹੁਤ ਖੋਟੀ ਦੇਖਿਆ ਹੈ, ਜਿਹੜਾ ਇਸ ਮਾਇਆ ਦੇ ਮੋਹ ਦੇ ਵਿੱਚ ਫਸ ਗਿਆ ਉਹ ਫਿਰ ਰੱਬ ਨੂੰ ਭੁੱਲ ਜਾਂਦਾ ਹੈ।
ਅਗਰ ਉਸਕੇ ਵਡੇ ਠਗਾਉ, ਛੋਡੈ ਨਾਹੀ ਬਾਪ ਨਾ ਮਾਊ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਉਸਦੇ ਅਗਰਕ ਦਾਰਥ ਅੱਗੇ ਜਿਹੜੇ ਦੂਤ ਨੇ, ਚੋਬਦਾਰ ਨੇ, ਉਹ ਵੀ ਬੜੇ ਵੱਡੇ ਠੱਗ ਨੇ, ਉਹ ਕਿਹੜੇ ਨੇ ਇਹਦੇ ਜਿਹੜੇ ਅਗਰਕ ਦਾਰਥ ਅੱਗੇ ਜਿਹੜੇ ਚੌਧਰੀ ਬਣਾਏ ਹੋਏ ਨੇ? ਹੁਣ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ ਮਿਨ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਜਿਹੜੇ ਇਸ ਮਾਇਆ ਦੇ ਅਗਰਕ ਦਾ ਅੱਗੇ ਚੋਬਦਾਰ ਨੇ ਵੀ ਉਹ ਬਹੁਤ ਵੱਡੇ ਠੱਗ ਨੇ। ਛੋਡਾ ਹੈ ਨਾ ਹੀ ਬਾਪ ਨਾ ਮਾਓ, ਇਹ ਕਿਸੇ ਮਾਂ ਬਾਪ ਨੂੰ ਵੀ ਨਹੀਂ ਛੱਡਦੇ। ਭਾਵ ਜੇ ਕੋਈ ਮਾਂ ਪਿਓ ਦੀ ਮਾੜੀ ਮੋਟੀ ਸ਼ਰਮ ਹੁੰਦੀ ਹੈ ਨਾ, ਪਰ ਇਹ ਐਸੇ ਠੱਗ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਦਾ ਪ੍ਰਭਾਵ ਪੈ ਜਾਂਦਾ, ਉਹ ਮਾਂ ਬਾਪ ਨੂੰ ਵੀ ਨਹੀਂ ਛੱਡਦੇ, ਉਹਨਾਂ ਨੂੰ ਵੀ ਠੱਗਦੇ ਹਨ।
ਮੇਲੀ ਆਪਣੇ ਉਨਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ।
ਲੋ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਇਹਨਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਮੇਲੀ ਬਣੇ, ਮਿੱਤਰ ਬਣੇ, ਤੇ ਫਿਰ ਸਾਰੇ ਉਹਨਾਂ ਨੇ ਬੰਨ ਲਏ, ਉਹਨਾਂ ਨੂੰ ਵੀ ਕੈਦ ਕਰ ਲਿਆ। ਗੁਰ ਕਿਰਪਾ ਤੇ ਮੈਂ ਸਗਲੇ ਸਾਦੇ, ਪਰ ਮੈਂ ਗੁਰੂ ਦੀ ਕਿਰਪਾ ਨਾਲੇ ਜਿਹੜੇ ਮਾਇਆ ਦੇ ਪੰਜ ਦੂਤ ਸਨ, ਇਹ ਪੰਜ ਚੋਰ ਸਨ, ਇਹ ਪੰਜ ਠੱਗ ਸਨ, ਮੈਂ ਸਾਰੇ ਹੀ ਸਾਧ ਲਏ ਨੇ, ਪਵ ਸਾਰੇ ਮੈਂ ਵਸ ਵਿੱਚ ਕਰ ਲਏ ਹਨ।
ਅਬ ਮੋਰੈ ਮਨ ਪਇਆ ਆਨੰਦ ਪੋ ਚੁਕਾ ਟੂਟੇ ਸਭ ਫੰਦ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਮੇਰੇ ਮਨ ਦੇ ਵਿੱਚ ਬਹੁਤ ਆਨੰਦ ਪ੍ਰਗਟ ਹੋ ਗਿਆ ਹੈ, ਪਾਉ ਚੁੱਕਾ ਸਭ ਤਰ੍ਹਾਂ ਦਾ ਡਰ ਪੈ ਚੁੱਕਿਆ ਗਿਆ, ਟੂਟੇ ਸਭ ਫੰਦ ਤੇ ਜਿੰਨੇ ਵੀ ਜਮਾ ਦੇ ਫਾਹੇ ਸਨ, ਉਹ ਮਾਇਆ ਦੇ ਬੰਧਨ ਸਨ, ਉਹ ਸਾਰੇ ਟੁੱਟ ਗਏ ਹਨ।
ਕਹੋ ਨਾਨਕ ਜਾ ਸਤਿਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਦੋਂ ਮੈਂ ਸਤਿਗੁਰੂ ਨੂੰ ਪ੍ਰਾਪਤ ਕੀਤਾ, ਕਰ ਸਗਲਾ ਮੈਂ ਸੁਖੀ ਵਸਾਇਆ, ਫਿਰ ਮੈਂ ਆਪਣਾ ਘਰ ਸਾਰਾ ਸੁਖੀ ਵਸਾ ਲਿਆ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਮਾਂ ਹੈ ਮਾਇਆ, ਵੀ ਇਹਨਾਂ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਛੋਡਾ ਨਾ ਹੀ ਬਾਪ ਨਾ ਮਾਓ। ਪਰ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਇਹ ਸਾਡੇ ਘਰ ਦੇ ਵਿੱਚ ਰਹਿੰਦੇ ਸਨ, ਸਰੀਰ ਰੂਪੀ ਘਰ ਦੇ ਵਿੱਚ, ਤੇ ਸਾਨੂੰ ਸੁੱਖ ਨਾਲ ਨਹੀਂ ਸੀ ਵਸਣ ਦਿੰਦੇ। ਪਰ ਹੁਣ ਜਦੋਂ ਦਾ ਅਸੀਂ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ ਤੇ ਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ, ਹੁਣ ਇਹਨਾਂ ਦਾ ਪ੍ਰਭਾਵ ਖਤਮ ਹੋ ਗਿਆ, ਕਰ ਸਕਲਾ ਮੈਂ ਸੁਖੀ ਵਸਾਇਆ, ਤੇ ਮੈਂ ਆਪਣਾ ਸਾਰਾ ਘਰ ਬੜੇ ਸੁੱਖ ਤੇ ਸ਼ਾਂਤੀ ਨਾਲ ਵਸਾਇਆ ਹੈ। ਹੁਣ ਮੇਰੇ ਘਰ ਦੇ ਵਿੱਚ ਬੜੀ ਖੁਸ਼ੀ ਹੈ, ਸ਼ਾਂਤੀ ਹੈ, ਅਮਨ ਹੈ, ਚੈਨ ਹੈ, ਆਨੰਦ ਹੈ, ਸਰੂਰ ਹੈ, ਮਸਤੀ ਹੈ, ਕਿਉਂਕਿ ਹੁਣ ਚੋਰ ਤੇ ਡਾਕੂ ਘਰੋਂ ਨਿਕਲ ਗਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਜਾ ਸਤਿਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।